ਦੀਪਕ ਜੀ ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਸ਼ੁਰੂ ਕਰੀਏ ਮਾਨ ਸਰਕਾਰ ਲਈ, ਇੱਕ ਪਾਸੇ ਖੂਹ ਅਤੇ ਦੂਜੇ ਪਾਸੇ ਖਾਈ, ਇਹ ਕੀ ਸਥਿਤੀ ਬਣ ਆਈ?
ਬਿਲਕੁਲ ਜੀ, ਇਹ ਗੱਲ ਦਰੁਸਤ ਹੈ ਕਿ ਇਸ ਮੌਕੇ ਪੰਜਾਬ ਦੀ ਮੌਜੂਦਾ ਮਾਨ ਸਰਕਾਰ ਲੈਂਡ ਪੁਲਿੰਗ ਨੂੰ ਲੈ ਕੇ ਤਾਂ ਘਿਰੀ ਹੋਈ ਹੈ, ਪਰ ਉਸਨੇ ਫੈਸਲਾ ਕੀਤਾ ਕਿ ਅਸੀਂ 5 ਅਕਤੂਬਰ ਤੋਂ ਪਹਿਲਾਂ ਪਹਿਲਾਂ ਪਿੰਡਾਂ ਦੀਆਂ ਜਿਹੜੀਆਂ ਬਲਾਕ ਸਮਿਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਉਹ ਕਰਾਉਣੀਆਂ ਨੇ। ਮਤਲਬ 5 ਅਕਤੂਬਰ ਤੋਂ ਪਹਿਲਾਂ ਜੇਕਰ ਪੰਜਾਬ ਸਰਕਾਰ ਇਹ ਚੋਣਾਂ ਕਰਾਉਣ ਦਾ ਤਹੀਆ ਕਰ ਰਹੀ ਹੈ ਤਾਂ ਮਤਲਬ ਹੁਣ ਤੋਂ ਤਿਆਰੀਆਂ ਸ਼ੁਰੂ ਕਰੂਗੀ, ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਧੱਕੇਸ਼ਾਹੀ ਕਰ, ਸਾਰਾ ਕੁਛ ਕਰ, ਸਰਪੰਚਾਂ ਦੂਆਂ ਦੇ ਕਾਗਜ਼ ਰੱਦ ਕਰਾ, ਸਾਰਾ ਕੁਛ ਕੀਤਾ, ਕਿ ਇੱਥੇ ਵੀ ਉਹੀ ਕਰੇਗੀ? ਇਸ ਮੌਕੇ ਲੈਂਡ ਪੁਲਿੰਗ ਦਾ ਮੁੱਦਾ ਉਹਨਾਂ ਲਈ ਮੁਸੀਬਤ ਬਣਿਆ ਅਤੇ ਦੂਸਰੇ ਪਾਸੇ ਤਰਨ ਤਾਰਨ ਦੀ ਜ਼ਿਮਨੀ ਚੋਣ ਸਿਰ 'ਤੇ ਹੈ
ਜੀ।
ਮੰਨਿਆ ਜਾ ਰਿਹਾ ਕਿ ਬਿਹਾਰ ਦੀਆਂ ਚੋਣਾਂ ਦੇ ਨਾਲ ਤਰਨ ਤਾਰਨ ਦੀ ਜ਼ਿਮਨੀ ਚੋਣ ਆ ਜਾਏਗੀ। ਜੇਕਰ ਤਾਂ ਅਜਿਹਾ ਹੁੰਦਾ ਫਿਰ ਕੀ ਤੋਂ ਭੱਜਣਾ? ਇੱਕ ਤਾਂ ਮਜਬੂਰੀ ਹੈ, ਰੂਟੀਨ ਤਾਂ ਇਹ ਹੈ ਕਿ 5 ਸਾਲ ਬਾਅਦ ਇਹ ਚੋਣਾਂ ਸਮੇਂ ਸਿਰ ਹੋਣੀਆਂ ਚਾਹੀਦੀਆਂ, ਵੱਧ ਤੋਂ ਵੱਧ 6 ਮਹੀਨੇ ਦੇ ਅੰਦਰ ਅੰਦਰ ਕਰਾ ਲੈਣੀਆਂ ਹੁੰਦੀਆਂ, ਪਰ ਇੱਥੇ ਸਾਲਾਂ ਸਾਲਾਂ ਲੰਘ ਜਾਂਦੇ, ਕੋਈ ਪੁੱਛਣ ਵਾਲਾ ਨਹੀਂ ਗਾ। ਹੁਣ ਜਿਹੜੀ ਸਥਿਤੀ ਹੈ ਉਹ ਇਹ ਹੈ ਕਿ ਜੇ ਤਾਂ ਇਹ ਸਰਕਾਰ ਚੋਣ ਕਰਾਉਂਦੀ ਹੈ ਅਤੇ ਫਿਰ ਉਹਨੂੰ ਚੋਣ ਜਿੱਤਣ ਲਈ ਵੀ ਜੱਦੋਜਹਿਦ ਕਰਨੀ ਪੈਣੀ ਹੈ, ਅਤੇ ਚੋਣ ਜਿੱਤਣ ਲਈ ਉਹ ਪੰਚਾਇਤ ਵਾਲਾ ਤਰੀਕਾ ਹੀ ਅਪਣਾਉਂਦੀ ਹੈ ਕਿ ਜਿਵੇਂ ਸਰਪੰਚੀ ਚੋਣਾਂ 'ਚ, ਪੰਚਾਇਤੀ ਚੋਣਾਂ 'ਚ ਕੀਤਾ, ਉਸੇ ਤਰ੍ਹਾਂ ਬਲਾਕ ਸਮਿਤੀ ਜ਼ਿਲ੍ਹਾ ਪ੍ਰੀਸ਼ਦ ਕਰਦੇ ਨੇ। ਫਿਰ ਉਹਨਾਂ ਨੂੰ ਡਰ ਸਤਾਉਂਦਾ ਕਿ ਲੋਕ ਪਹਿਲਾਂ ਹੀ ਪਿੰਡਾਂ ਵਾਲੇ ਲੋਕ ਨੇ ਜਿਹੜੇ ਲੈਂਡ ਪੁਲਿੰਗ ਕਰਕੇ ਸਾਡੇ ਖਿਲਾਫ ਨੇ, ਅਤੇ ਜੇ ਇਸ ਚੋਣ 'ਚ ਵੀ ਧੱਕਾ ਕੀਤਾ ਫਿਰ ਉਹਦਾ ਅਸਰ ਸਾਡਾ 2027 ਤੱਕ ਜਾਊਗਾ। ਇਸ ਲਈ ਉਹਨਾਂ ਲਈ ਇੱਕ ਪਾਸੇ ਖੂਹ ਹੈ
ਜੀ।
ਦੂਸਰੇ ਪਾਸੇ ਜਿਹਨਾਂ ਨੂੰ ਲੱਗਦਾ ਕਿ ਵੀ ਆਪਾਂ ਇਹ ਮਾਹੌਲ ਨਾ ਬਣ ਦਈਏ, ਮੁਖਾਲਫਤ ਨਾ ਹੋਵੇ, ਆਪਾਂ ਇਮਾਨਦਾਰੀ ਨਾਲ ਚੋਣਾਂ ਕਰਾ ਦਈਏ ਕਿ ਲੋਕ ਕਾਗਜ਼ ਭਰਨ, ਲੋਕ ਆਪਣੀ ਮਰਜ਼ੀ ਨਾਲ ਵੋਟਾਂ ਪਾਉਣ, ਚੋਣਾਂ ਹੋਣ, ਫਿਰ ਉਹਨਾਂ ਨੂੰ ਨਤੀਜਿਆਂ ਦਾ ਡਰ ਲੱਗਦਾ ਕਿ ਨਤੀਜੇ ਸਾਡੇ ਹੱਕ 'ਚ ਨਹੀਂ ਆਉਣੇ, ਕਿ ਪਿੰਡਾਂ ਦੇ ਲੋਕ ਸਾਡੇ ਖਿਲਾਫ਼ ਨੇ, ਅਤੇ ਜੇ ਨਤੀਜੇ ਹੱਕ 'ਚ ਨਾ ਆਏ ਫਿਰ ਵੀ 2027 'ਤੇ ਅਸਰ ਜਾਊਗਾ। ਇਸ ਲਈ ਦੂਏ ਪਾਸੇ ਖਾਈ ਹੈ। ਸੋ ਮਾਨ ਸਰਕਾਰ ਬਲਾਕ ਸਮਿਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਇਸ ਡਰ 'ਚ ਹੈ ਕਿ ਜੇ ਜਿੱਤੇ, ਜੇ ਤਾਂ ਧੱਕੇ ਨਾਲ ਜਿੱਤਣਾ ਪਊਗਾ, ਉਹ ਸਾਡੇ ਲਈ ਫਿਰ ਮਤਲਬ ਲੋਕਾਂ ਦੀ ਮੁਖਾਲਫਤ ਆਜੂਗੀ, ਜੇ ਹਾਰੇ ਤਾਂ ਫਿਰ 2027 ਲਈ ਦੂਜੀਆਂ ਪਾਰਟੀਆਂ ਨੂੰ ਬੋਲਣ ਦਾ ਮੌਕਾ ਮਿਲ ਜੂਗਾ। ਸੋ ਇੱਕ ਪਾਸੇ ਖੂਹ ਅਤੇ ਦੂਏ ਪਾਸੇ ਖਾਈ, ਦੇਖਦੇ ਹਾਂ ਇਹਦੇ ਦਰਮਿਆਨ ਕੀ 5 ਅਕਤੂਬਰ ਤੋਂ ਪਹਿਲਾਂ ਚੋਣਾਂ ਹੁੰਦੀਆਂ ਜਾਂ ਸਰਕਾਰ ਭਗੌੜਾ ਹੁੰਦੀ ਇਹਨਾਂ ਚੋਣਾਂ ਤੋਂ।
ਦੀਪਕ ਜੀ, ਪਿਛਲੇ ਸਮੇਂ ਦੇ ਵਿੱਚ ਸਮੇਂ ਸਮੇਂ 'ਤੇ ਤੁਸੀਂ ਵੀ ਇਹ ਗੱਲਾਂ ਦੱਸਦੇ ਰਹੇ ਹੋ ਕਿ ਯੂਨੀਵਰਸਿਟੀਜ਼ ਦੇ ਵਿੱਚ ਪੋਲੀਟੀਕਲ ਇੰਟਰਫੇਰੈਂਸ ਕਿਸ ਕਦਰ ਵਧੀ ਹੋਈ ਆ, ਕਿਸ ਤਰ੍ਹਾਂ ਯੂਨੀਵਰਸਿਟੀਜ਼ ਦਾ ਜਿਹੜਾ ਇੱਕ ਇੰਡੀਪੈਂਡੈਂਸ ਆ, ਅਸੀਂ ਤਾਂ ਵੈਸੇ ਅਮਰੀਕਾ 'ਚ ਦੇਖਦੇ ਪਏ ਹਾਂ ਨਾ ਕਿ ਹੁਣ ਡੋਨਲਡ ਟਰੰਪ ਅਮਰੀਕੀ ਯੂਨੀਵਰਸਿਟੀਆਂ ਨਾਲ ਕੀ ਕਰ ਰਹੇ, ਫੰਡਿੰਗ ਕੱਟ ਕਰਨੀ, ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼। ਇਹ ਕੰਮ ਸਾਨੂੰ ਪਤਾ ਵੀ ਭਾਰਤ ਦੇ ਵਿੱਚ ਵੀ ਹੁੰਦਾ ਨਜ਼ਰ ਆਉਂਦਾ ਪਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕੀ ਹੋ ਰਿਹਾ ਜੀ? ਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਭਗਵਾਂਕਰਨ ਕੀਤਾ ਜਾ ਰਿਹਾ?
ਵੈਸੇ ਤੁਸੀਂ ਦਰੁਸਤ ਫਰਮਾਇਆ ਕਿ ਇਹ ਵਿੱਦਿਅਕ ਸਿਸਟਮ ਦੇ ਵਿੱਚ ਜੋ ਕੇਂਦਰੀਕਰਨ ਹੋ ਰਿਹਾ ਸਾਡੇ, ਉਹ ਬਹੁਤ ਖਤਰਨਾਕ ਹੈ। ਕੇਂਦਰੀਕਰਨ ਦੀ ਆੜ ਦੇ ਵਿੱਚ ਫਿਰ ਭਗਵਾਂਕਰਨ ਹੋ ਰਿਹਾ। ਇਹ ਮੁਲਕ ਸਭ ਦਾ ਸਾਂਝਾ, ਸਾਰੇ ਧਰਮਾਂ ਦਾ, ਸਾਰੇ ਫਿਰਕਿਆਂ ਦਾ, ਸਾਰੀਆਂ ਭਾਸ਼ਾਵਾਂ ਦਾ, ਸਭ ਦਾ ਮੁਲਕ ਹੈ। ਇਸ ਲਈ ਤੁਸੀਂ ਇਸ ਨੂੰ ਜੇ ਇੱਕ ਰੰਗ 'ਚ ਬੰਨਣ ਦੀ ਕੋਸ਼ਿਸ਼ ਕਰੋਗੇ ਤਾਂ ਕਈ ਨਵੀਆਂ ਦਿੱਕਤਾਂ, ਕਈ ਨਵੀਆਂ ਮੁਸ਼ਕਲਾਂ ਖੜੀਆਂ ਹੋਣਗੀਆਂ। ਹਰੇਕ ਧਰਮ ਦਾ ਸਤਿਕਾਰ ਹੈ ਅਤੇ ਹਰੇਕ ਲਈ ਆਪਣਾ ਧਰਮ ਪਾਕ ਪਵਿੱਤਰ ਹੈ। ਸੋ ਇਸ ਲਈ ਇਹਨੂੰ ਧਿਆਨ 'ਚ ਰੱਖਣਾ ਬਹੁਤ ਜ਼ਰੂਰੀ ਹੁੰਦਾ, ਸਰਕਾਰ ਦਾ, ਖਾਸ ਕਰਕੇ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਧਰਮ ਜਾਤ ਫਿਰਕੇ ਤੋਂ ਉੱਪਰ ਉੱਠ ਕੇ ਕੰਮ ਕਰੇ। ਪਰ ਜਿਹੜੀ ਘਟਨਾ ਦੇ ਹਵਾਲੇ ਨਾਲ ਆਪਾਂ ਅੱਜ ਜ਼ਿਕਰ ਕਰਨ ਲੱਗੇ ਹਾਂ, ਆਪਾਂ ਅੱਜ ਨਾ ਤਾਂ ਇਹ ਜ਼ਿਕਰ ਕਰਨ ਲੱਗੇ ਕਿ ਸਿਲੇਬਸ 'ਚੋਂ ਵੜ ਗਏ ਹੈ ਜਾਂ ਸਿਲੇਬਸ ਬਦਲਿਆ ਜਾ ਰਿਹਾ ਜਾਂ ਉਹ 'ਚ ਆਪਣੇ ਤਰੀਕਾ ਕਰ ਲਿਆਂਦਾ ਜਾ ਰਿਹਾ ਜਾਂ ਆਪਣੇ ਪਸੰਦੀਦਾ ਬੰਦੇ ਲਾਏ ਜਾ ਰਹੇ ਨੇ, ਉਹਨਾਂ ਦੀ ਨਿਯੁਕਤੀਆਂ ਯੂਨੀਵਰਸਿਟੀਆਂ 'ਚ ਚਾਂਸਲਰ ਵਜੋਂ ਲਾਏ ਜਾ ਰਹੇ, ਵਾਈਸ ਚਾਂਸਲਰ ਲਾਏ ਜਾ ਰਹੇ, ਨਹੀਂ। ਅੱਜ ਗੱਲ ਆ ਰਹੀ ਹੈ ਇੱਕ ਵੀਡੀਓ ਦੇ ਹਵਾਲੇ ਨਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਹੋਰੀ ਇੱਕ ਵੀਡੀਓ 'ਚ ਨਜ਼ਰ ਆਉਂਦੇ ਨੇ, ਮਾਈਕ ਉਹਨਾਂ ਦੇ ਹੱਥ 'ਚ ਹੈ, ਮੰਚ ਦੇ ਉੱਤੇ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਜੀ ਬੈਠੇ ਨੇ, ਉਹਨਾਂ ਨੂੰ ਸੰਬੋਧਨ ਹੋ ਕੇ ਉਹ ਕੁਝ ਗੱਲਾਂ ਕਰ ਰਹੇ ਨੇ। ਇੱਕ ਤਾਂ ਤਸਵੀਰਾਂ ਦੀ ਆਪਣੀ ਭਾਸ਼ਾ ਹੁੰਦੀ ਹੈ
ਜੀ,
ਬਾਡੀ ਲੈਂਗੁਏਜ ਦਾ ਆਪਣਾ ਇੱਕ ਕੁਝ ਕਹਿਣਾ ਹੁੰਦਾ ਹੈ ਨਾ, ਦ੍ਰਿਸ਼ ਦਾ ਇੱਕ ਆਪਣਾ ਔਰਾ ਹੁੰਦਾ ਹੈ ਅਤੇ ਦੂਸਰਾ ਤੁਹਾਡਾ ਕਹਿਣ ਦੀ ਪੇਸ਼ਕਾਰੀ ਦਾ ਅੰਦਾਜ਼ ਹੁੰਦਾ। ਇਹ ਸਾਰੀਆਂ ਚੀਜ਼ਾਂ ਦੱਸ ਰਹੀਆਂ ਸੀ ਕਿ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਆਰ ਐੱਸ ਐੱਸ ਦੇ ਪੈਰਾਂ 'ਚ ਰੱਖਦਾ ਹੋ। ਇਹ ਬਹੁਤ ਤਸਵੀਰ ਤੋਂ, ਉਸ ਵੀਡੀਓ ਤੋਂ ਦੇਖ ਕੇ ਬਹੁਤ ਪੀੜ ਮਹਿਸੂਸ ਹੋ ਰਹੀ ਸੀ ਕਿ ਬਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਆਪਣਾ ਇੱਕ ਸ਼ਾਨਾਮਤੀ ਇਤਿਹਾਸ ਹੈ
ਜੀ।
ਉਸ ਯੂਨੀਵਰਸਿਟੀ ਨੇ ਜਿੱਥੇ ਗਿਆਨ ਦਾ ਸਾਗਰ ਚਲਾਉਣਾ ਹੈ, ਜਿੱਥੇ ਉਹ ਵਹਾਉਣਾ ਹੈ, ਜਿੱਥੇ ਉੱਥੇ ਨਾਲ ਨਾਲ ਉਹਨਾਂ ਨੇ ਸਿੱਖੀ ਦੇ ਹਵਾਲੇ ਨਾਲ ਸਿੱਖੀ ਦੇ ਪਰਿਪੇਖ 'ਚ ਰਹਿ ਕੇ ਵੀ ਹੈ ਨਾ ਉਹਦੇ ਪ੍ਰਫੁੱਲਤਾ ਲਈ ਪ੍ਰਚਾਰ ਲਈ ਕੰਮ ਕਰਨਾ
ਜੀ।
ਨਾਮ ਤੋਂ ਕਾਫੀ ਕੁਛ ਕਲੀਅਰ ਹੈ। ਹੁਣ ਹੋਇਆ ਕੀ ਕਿ ਜੀ ਮਾਈਕ ਹੱਥ 'ਚ ਆਉਣ ਤੋਂ ਬਾਅਦ ਉਹ ਕੁਝ ਗੱਲਾਂ ਕਰਦੇ ਨੇ ਤੇ ਗੱਲਾਂ ਕਰਦਿਆਂ ਉਹ ਵਾਤਾਵਰਨ ਦੀ ਗੱਲ ਕਰਦੇ ਨੇ ਜੀ, ਅਸੀਂ ਮੋਹਨ ਭਾਗਵਤ ਨੂੰ ਸੰਬੋਧਨ ਹੋ ਕੇ ਕਹਿ ਰਹੇ ਨੇ ਕਿ ਅਸੀਂ ਜੀ ਆਹ ਕਰ ਰਹੇ ਹਾਂ ਆਹ ਕਰ ਰਹੇ ਹਾਂ, ਤੇ ਅਸੀਂ ਜੀ ਕਹਿੰਦੇ ਰਿੰਗਵੇਦ ਦੇ ਲਈ ਇੱਕ ਕੁਰਸੀ ਸਥਾਪਿਤ ਕਰਤੀ ਹੈ ਤੇ ਉਹਦੇ 'ਤੇ ਅਸੀਂ ਹੁਣ ਖੋਜ ਕਾਰਜ ਤੋਰ ਰਹੇ ਹਾਂ, ਤੇ ਅਸੀਂ ਉਸ ਨੂੰ ਇਹ ਜੋੜਨਾ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਉੱਤੇ ਉਹਨਾਂ ਦਾ ਕੀ ਪ੍ਰਭਾਵ ਸੀ। ਦੇਖੋ ਵਿਜੇ ਜੀ, ਪੰਜਾਬ ਉਹ ਧਰਤੀ ਆ ਜਿਸ ਨੂੰ ਮਾਣ ਕਰਨ ਦੀ ਲੋੜ ਹੈ ਸਾਨੂੰ, ਕਿ ਦੁਨੀਆਂ ਦੀ ਜੇ ਪਹਿਲੀ ਕੋਈ ਕਿਤਾਬ ਰਿੰਗਵੇਦ ਦੇ ਰੂਪ 'ਚ ਆਈ ਹੈ ਤਾਂ ਉਹ ਵੇਦ ਕਹਿੰਦੇ ਪੰਜਾਬ ਦੀ ਧਰਤੀ 'ਤੇ ਲਿਖੇ ਗਏ ਨੇ। ਪੰਜਾਬ ਨੂੰ ਇਸ ਗੱਲ ਦਾ ਵੀ ਫਕਰ ਹੈ ਕਿ ਜਿਹੜੀ ਰਮਾਇਣ ਹੈ ਨਾ ਵਾਲਮੀਕੀ ਰਮਾਇਣ, ਉਹ ਪੰਜਾਬ ਦੀ ਧਰਤੀ 'ਤੇ ਲਿਖੀ ਗਈ ਹੈ। ਭਗਵਤ ਗੀਤਾ ਸਾਂਝੇ ਪੰਜਾਬ ਦੀ ਧਰਤੀ 'ਤੇ ਗੀਤਾ ਉਪਦੇਸ਼ ਹੈ, ਔਰ ਇਸੇ ਧਰਤੀ 'ਤੇ ਪਾਵਨ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੁੰਦੀ। ਇਹਦਾ ਮਤਲਬ ਇਹ ਧਰਤੀ ਕਿੰਨੀ ਪਾਕ ਪਵਿੱਤਰ ਸੱਚੀ ਸੁੱਚੀ ਜਸ਼ ਤਪ ਵਾਲੀ ਧਰਤੀ ਹੈ ਕਿ ਇਹ ਸਾਰੀਆਂ ਰਚਨਾਵਾਂ ਇੱਥੇ ਹੁੰਦੀਆਂ ਨੇ। ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੇਕਰ ਰਿੰਗਵੇਦ ਦੇ ਉੱਤੇ ਸਰਚ ਕਰਨਾ ਚਾਹੁੰਦੀ ਹੈ ਤਾਂ ਇਹ ਚੰਗਾ ਉਪਰਾਲਾ ਜੀ ਕਰੋ, ਕਿਹਨੇ ਰੋਕਿਆ
ਜੀ,
ਹੈ ਨਾ। ਤੇ ਜੇਕਰ ਤੁਸੀਂ ਇਸ ਵੱਲ ਕਿ ਗੁਰੂ ਨਾਨਕ ਦੇਵ, ਦੇਖੋ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ, ਦੁਨੀਆ ਗਾਈ, ਜਿੱਥੋਂ ਗਿਆਨ ਮਿਲਿਆ ਉਹਨਾਂ ਨੇ ਅਗਾਂਹ ਵੰਡਿਆ। ਉਹ ਤਾਂ ਚੰਗੇ ਲੋਕਾਂ ਦੇ ਲਈ ਕਹਿ ਗਏ ਸੀਗੇ ਭਾਈ ਉੱਜੜੋ, ਮਾੜੇ ਲੋਕਾਂ ਲਈ ਕਹਿ ਗਏ ਕਿ ਬਸੋ। ਸੋ ਇਸ ਲਈ ਉਹਨਾਂ ਨੂੰ ਜਿੱਥੋਂ ਵੀ ਗਿਆਨ ਮਿਲਿਆ ਉਹਨਾਂ ਨੇ ਲਿਆ, ਉਹ ਤਾਂ ਗੋਸ਼ਤੀਆਂ ਕਰਨਾ ਉਹਨਾਂ ਦੇ ਜੀਵਨ ਦਾ ਸੂਤਰ ਹੈ। ਸੋ ਤੁਸੀਂ ਉਸ ਨੂੰ ਉਸ ਨਾਲ ਜੋੜ ਕੇ ਆਰ ਐਸ ਐਸ ਮੁਖੀ ਨੂੰ ਖੁਸ਼ ਕਰਨਾ ਚਾਹੁੰਦੇ ਹੋ। ਸਵਾਲ ਰਿਗਵੇਦ ਦੇ ਸਰਚ ਦਾ ਨਹੀਂ ਹੈ, ਸਵਾਲ ਤੁਹਾਡਾ ਜਿੱਥੇ ਤੁਸੀਂ ਰੱਖ ਕੇ ਗੱਲ ਕਰ ਰਹੇ ਹੋ, ਜਿਹਦੇ ਸਾਹਮਣੇ ਰੱਖ ਕੇ ਗੱਲ ਕਰ ਰਹੇ ਹੋ, ਸਵਾਲ ਉਹਦੇ 'ਤੇ
ਜੀ।
ਦੂਸਰੀ ਗੱਲ, ਬੇਸ਼ੱਕ ਯੂਨੀਵਰਸਿਟੀ ਦਾ ਸਫਾਈ ਆ ਗਈ ਇਸ ਵੀਡੀਓ ਦੇ ਉੱਤੇ, ਉਹ ਕਹਿੰਦੇ ਜੀ ਕੇਰਲਾ ਦੀ ਕੋਚੀ ਯੂਨੀਵਰਸਿਟੀ ਦੇ ਵਿੱਚ 22 ਚਾਂਸਲਰਾਂ ਦੀ ਬੈਠਕ ਰੱਖੀ ਗਈ ਸੀ, ਉਸ ਸਮਾਗਮ ਦੇ ਵਿੱਚ ਇਹਨਾਂ ਨੇ ਆਪਣੀ ਗੱਲ ਰੱਖੀ ਹੈ। ਬਈ ਜੇ ਪੁੱਛਣ ਵਾਲਾ ਕੋਈ ਹੋਵੇ ਕਿ ਜੇ 22 ਚਾਂਸਲਰਾਂ ਦੀ ਮੀਟਿੰਗ ਹੁੰਦੀ ਹੈ ਤਾਂ ਮੀਟਿੰਗ ਕਿਸੇ ਮੇਜ਼ ਕੁਰਸੀਆਂ 'ਤੇ ਬੈਠ ਕੇ ਕੋਈ ਸੰਬੋਧਨ ਕਰਦਾ, ਕੋਈ ਸੁਣਦਾ, ਕੋਈ ਨੋਟ ਕਰਦਾ, ਆਪਣੀ ਗੱਲ ਰੱਖਦਾ, ਉਵੇਂ ਹੁੰਦੀ ਹੈ
ਜੀ।
ਇਹ ਸਟੇਜ ਲੱਗੀ ਸੀ, ਸਟੇਜ 'ਤੇ ਸੈਂਟਰ ਦੇ ਵਿੱਚ ਮੋਹਨ ਭਾਗਵਤ ਜੀ ਬੈਠੇ, ਨਾਲ ਨਾਲ ਕੁਝ ਹੋਰ ਬੈਠੇ ਨੇ, ਤੇ ਥੱਲਿਓਂ ਦਰਸ਼ਕਾਂ 'ਚੋਂ ਇੱਕ ਇੱਕ ਬੰਦਾ ਖੜਾ ਹੋ ਕੇ ਆਪਣੀ ਆਪਣੀ ਗੱਲ ਰੱਖਿਆ। ਉਸ ਕਤਾਰ ਦੇ ਵਿੱਚ ਸਾਡੇ ਕਰਮਜੀਤ ਸਿੰਘ ਹੋਰੀ ਜਿਹੜੇ ਜੀ 22 ਚਾਂਸਲਰ ਨੇ ਉਹ ਰੱਖ ਰਹੇ ਨੇ। ਮਤਲਬ ਤੁਸੀਂ ਰਿਪੋਰਟ ਕਰ ਰਹੇ ਹੋ
ਜੀ,
ਤੁਸੀਂ ਉਹਨਾਂ ਨੂੰ ਜਾਣੂ ਕਰਾ ਰਹੇ ਹੋ ਕਿ ਜੀ ਸਾਡੇ ਆਹ ਏਜੰਡੇ ਨੇ, ਅਸੀਂ ਐਵੇਂ ਅੱਗੇ ਵੱਧ ਰਹੇ ਹਾਂ। ਬਈ ਆਰ ਐਸ ਐਸ ਇੱਕ ਸੰਸਥਾ ਹੈ
ਜੀ,
ਉਹ ਸੰਸਥਾ ਦੇ ਮੁਖੀ ਕੀ ਕਰਦੇ ਨੇ ਇਹ ਤੋਂ ਕਿਸੇ ਨੂੰ ਕੋਈ ਮਤਲਬ ਨਹੀਂ ਗਾ, ਉਹ ਆਪਣੇ ਜੋ ਆਪਣਾ ਤਰੀਕਾ ਕਰ ਰਹੇ ਉਹਨਾਂ ਦੀ ਸੰਸਥਾ ਦੇ ਜੋ ਕੰਮ ਨੇ ਉਹ ਕਰਨ। ਪਰ 22 ਚਾਂਸਲਰ ਕਿਸ ਤਰ੍ਹਾਂ ਉਹਨਾਂ ਨੂੰ ਰਿਪੋਰਟ ਕਰ ਸਕਦੇ ਨੇ
ਜੀ,
ਜਾਂ ਉਹ 22 ਚਾਂਸਲਰਾਂ ਤੋਂ ਕਿਵੇਂ ਰਿਪੋਰਟ ਲੈ? ਕੀ ਉਹ ਦੇਸ਼ ਦੇ ਰਾਸ਼ਟਰਪਤੀ ਨੇ? ਕੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ? ਕੀ ਉਹ ਦੇਸ਼ ਦੇ ਸਿੱਖਿਆ ਮੰਤਰੀ ਨੇ? ਕੀ ਉਹ ਪੰਜਾਬ ਦੇ ਮੁਖੀ ਨੇ? ਹੈ ਪੰਜਾਬ ਦੇ ਰਾਜਪਾਲ ਨੇ? ਪੰਜਾਬ ਦੇ ਮੁੱਖ ਮੰਤਰੀ ਨੇ? ਕਿਸ ਹੈਸੀਅਤ ਨਾਲ ਉਹਨਾਂ ਨੂੰ 22 ਚਾਂਸਲਰ ਦਾ ਰਿਪੋਰਟ ਕਰਨਾ? ਇਹ ਤੋਂ ਸਵਾਲ ਖੜੇ ਹੋਏ ਤੇ ਉਹ ਵੀਡੀਓ ਵਾਇਰਲ ਹੋਈ ਤੇ ਉਹਦਾ ਮੁੱਦਾ ਬਣ ਗਿਆ, ਤੇ ਹੁਣ ਬੇਸ਼ੱਕ ਸਫਾਈ ਦੇ ਰਹੇ ਨੇ ਕਿ ਨਹੀਂ ਜਿੱਦਾਂ 22 ਚਾਂਸਲਰ ਸੀ, ਪਰ ਇਹ ਕਿਤੇ ਨਾ ਕਿਤੇ ਜਿਸ ਤਰ੍ਹਾਂ ਇਹ ਤੋਂ ਇਹ ਮਹਿਸੂਸ ਹੁੰਦਾ ਕਿ ਆਰ ਐਸ ਐਸ ਇੱਕ ਤਰੀਕੇਕਾਰ ਨਾਲ ਜਿਹੜੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਦਾਖਲ ਕਰਨਾ ਚਾਹੁੰਦੀ, ਉਹ ਤੋਂ ਪਹਿਲਾਂ ਆਪ ਦਾਖਲ ਹੋਈ ਹੈ
ਜੀ।
ਤੇ ਇਹ ਦਾਖਲ ਹੋਣ ਦਾ ਮਤਲਬ ਇਹ ਨਹੀਂ ਗਾ ਕਿ ਉਹ ਇਕੱਲੀਆਂ ਸਾਡੇ ਆ ਦੇਹੜੀਆਂ ਟੱਪੇ ਆਈ, ਇਕੱਲੀਆਂ ਸਾਡੀਆਂ ਕਾਪੀਆਂ ਕਿਤਾਬਾਂ 'ਚ ਵੜ ਗਈ, ਇਹਦਾ ਮਤਲਬ ਪੰਜਾਬ ਦੇ ਦਿਮਾਗ 'ਚ ਵੜਨਾ ਚਾਹੁੰਦੀ ਹੈ, ਉਹ ਸਾਡੀਆਂ ਯੂਨੀਵਰਸਿਟੀਆਂ ਰਾਹੀਂ ਆਉਣ ਵਾਲੀ ਪਨੀਰੀ ਨੂੰ ਆਪਣੀ ਜਾਗ ਲਾਉਣਾ ਚਾਹੁੰਦੀ। ਇਸ ਨੂੰ ਪੰਜਾਬ ਨੇ ਫੈਸਲਾ ਕਰਨਾ, ਪੰਜਾਬ ਦੀਆਂ ਸੰਸਥਾਵਾਂ ਨੇ ਫੈਸਲਾ ਕਰਨਾ, ਸ਼੍ਰੋਮਣੀ ਕਮੇਟੀ ਨੇ ਤੁਰੰਤ ਕਾਰਵਾਈ ਕਰਦਿਆਂ ਡਾਕਟਰ ਕਰਮਜੀਤ ਸਿੰਘ 22 ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਰਾਂ ਨੂੰ ਜਿਹੜੀ ਉਹ 34 ਮੈਂਬਰੀ ਕਮੇਟੀ ਬਣਾਈ ਸੀ SJPC ਨੇ ਕਿ ਜਥੇਦਾਰਾਂ ਦੀ ਸੇਵਾ ਮੁਕਤੀ ਨਿਯੁਕਤੀ ਲਈ, ਉਹ 'ਚੋਂ ਬਾਹਰ ਕਰਤਾ ਜੀ।
ਅੱਛਾ ਜੀ,
ਸੋ ਸਵੇਰ ਹੁੰਦਿਆਂ ਹੁੰਦਿਆਂ ਵੱਡਾ ਮੁੱਦਾ ਬਣੂਗਾ ਪੰਜਾਬ 'ਚ।
ਦੀਪਕ ਜੀ, ਦੁਨੀਆ ਭਰ ਦੇ ਵਿੱਚ ਨਾ ਦੇਖੋ ਆਰਟੀਫਿਸ਼ਲ ਇੰਟੈਲੀਜੈਂਸ ਨੇ ਹੁਣ ਬਹੁਤ ਸਾਰੇ ਲੋਕਾਂ ਵਾਸਤੇ ਕੋਈ ਕੋਈ ਕੁਝ ਵੀ ਤੁਸੀਂ ਖੋਜਣਾ ਉਹ ਬੜਾ ਆਸਾਨ ਬਣਾ ਤਾ, ਇੱਕ ਪ੍ਰੋਂਪਟ ਜਿਹਾ ਦਿਓ ਆਰਟੀਫਿਸ਼ਲ ਇੰਟੈਲੀਜੈਂਸ ਨੂੰ, ਖੋਜਣ ਦੀਆਂ ਗੱਲਾਂ ਤਾਂ ਹੁਣ ਪਿੱਛੇ ਰਹਿ ਗਈਆਂ, ਕੋਈ ਵੀਡੀਓ ਤਿਆਰ ਕਰਨੀ ਆ ਕਿਸ ਤਰ੍ਹਾਂ ਦੀ, ਕੋਈ AI ਦੇ ਨਾਲ ਇੰਨਾ ਕੁਝ ਸੋਸ਼ਲ ਮੀਡੀਆ ਦੇ ਉੱਪਰ ਪਰੋਸਿਆ ਜਾ ਰਿਹਾ ਕਿ ਕਈ ਵਾਰ ਤਾਂ ਦੇਖ ਕੇ ਇਹ ਪਤਾ ਨਹੀਂ ਲੱਗਦਾ ਕਿ ਜਿਹੜੀ ਚੀਜ਼ ਤੁਸੀਂ ਪੜ੍ਹ ਰਹੇ ਹੋ, ਜਿਹੜਾ ਬਿਆਨ ਤੁਸੀਂ ਕੋਈ ਵੀਡੀਓ ਦੇਖ ਰਹੇ ਹੋ, ਵੀ ਇਹ ਅਸਲੀ ਹੈ ਜਾਂ ਇਹ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਕ੍ਰੀਏਟ ਕੀਤੀ ਹੋਈ ਕੋਈ ਸਮੱਗਰੀ ਆ। ਹੁਣ ਏ ਆਈ ਨੇ ਇੱਕ ਇੱਕ ਸਭ ਤੋਂ ਵੱਡੀ ਸਮੱਸਿਆ ਇਹ ਵੀ ਪੈਦਾ ਹੋ ਰਹੀ ਹੈ ਕਿ ਜਿਹੜੇ ਕੁਝ ਧਾਰਮਿਕ ਜਾਣਕਾਰੀ ਹੈ, ਜਿਹੜੀ ਕਿ ਧਾਰਮਿਕ ਗ੍ਰੰਥਾਂ ਦੇ ਵਿਚਲੀ ਜਾਣਕਾਰੀ ਆ, ਉਹ ਵੀ ਤੋੜ ਮਰੋੜ ਕੇ ਏ ਆਈ ਦੇ ਰਾਹੀਂ ਭਰੋਸੀ ਜਾ ਰਹੀ ਆ। ਕੀ ਹੁਣ ਏ ਆਈ ਰਾਹੀਂ ਗੁਰਬਾਣੀ ਬਾਰੇ ਵੀ ਗਲਤ ਜਾਣਕਾਰੀ ਦੀਆਂ ਕੁਝ ਮਿਸਾਲਾਂ ਅਤੇ ਕੁਝ ਐਗਜ਼ਾਮਪਲ ਸਾਹਮਣੇ ਆਏ ਨੇ ਜੀ?
ਬਿਲਕੁਲ ਵਿਜੇ ਜੀ, ਇਹਦੇ ਬਾਰੇ ਵੀ ਲੰਮੇ ਸਮੇਂ ਤੋਂ ਪੰਥਕ ਧਿਰਾਂ ਸਮਾਜਿਕ ਧਿਰਾਂ ਚਿੰਤਤ ਨੇ। ਇਹ ਇਹਦਾ ਮਤਲਬ ਜੇ ਆਪਾਂ ਗੁਰਬਾਣੀ ਦੇ ਵੱਲ ਗੱਲ ਕਰਿਆ ਤਾਂ ਹੋਰ ਧਰਮਾਂ ਦੇ ਬਾਰੇ ਵੀ ਇਹ ਫਿਕਰਮੰਦ ਹੋਣਾ
ਜੀ,
ਹੋਰ ਧਰਮਾਂ ਦੇ ਲਈ ਵੀ ਇਹ ਚਿੰਤਤ ਧਿਰਾਂ ਹੋਣੀ ਹੈ ਕਿ ਉੱਥੇ ਕੀ ਸਹੀ ਹੈ ਨਹੀਂ ਗਲਤ ਹੈ। ਦੇਖੋ ਕੋਈ ਨਾ ਕੋਈ ਤਾਂ ਫੀਡ ਕਰਦਾ ਨਾ, ਕਿਸੇ ਨਾ ਕਿਸੇ ਪ੍ਰਕਿਰਿਆ 'ਚ ਤਾਂ ਆ ਰਹੀ ਹੈ ਨਾ, ਮਸ਼ੀਨ ਦਾ ਆਪਣੇ ਆਪ ਤਾਂ ਕੁਛ ਹੈ ਨਹੀਂ
ਜੀ।
ਸੋ ਕਿਤੇ ਨਾ ਕਿਤੇ ਉਹਨੇ ਡਾਟਾ ਕ੍ਰੀਏਟ ਕੀਤਾ ਨਾ, ਚਾਹੇ ਸੋਸ਼ਲ ਮੀਡੀਆ 'ਤੇ ਵੱਖੋ ਸਾਈਟਾਂ 'ਤੇ ਪਿਆ ਕੁਛ ਪਿਆ, ਕੀ ਉੱਥੇ ਦਰੁਸਤ ਸੀ, ਕੀ ਇਹ ਸ਼ਾਸਨ ਪਲੈਨ ਹੈ। ਐਸ ਜੀ ਪੀ ਸੀ ਨੇ ਬਕਾਇਦਾ ਤੌਰ 'ਤੇ ਇਤਰਾਜ਼ ਪ੍ਰਗਟਾਇਆ ਅਤੇ ਇਤਰਾਜ਼ ਦੇ ਨਾਲ ਨਾਲ ਉਹਨਾਂ ਨੇ ਗ੍ਰਹਿ ਮੰਤਰੀ ਤੱਕ ਪਹੁੰਚ ਕੀਤੀ ਔਰ ਜਿੰਨੀਆਂ ਇਹ ਮਤਲਬ ਕਿ ਏ ਆਈ ਨਾਲ ਸੰਬੰਧਿਤ ਇਹ ਪਲੇਟਫਾਰਮ ਨੇ ਉਹਨਾਂ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਬਕਾਇਦਾ ਤੌਰ 'ਤੇ ਈਮੇਲ ਕੀਤੀ ਹੈ ਕਿ ਗੁਰਬਾਣੀ ਦੀ ਗਲਤ ਜਾਣਕਾਰੀ ਤੁਹਾਡੀ ਏ ਆਈ ਦੇ ਇਹਨਾਂ ਪਲੇਟਫਾਰਮਾਂ 'ਤੇ ਉਪਲਬਧ ਹੈ, ਗੁਰੂ ਸਾਹਿਬ ਬਾਰੇ, ਗੁਰੂ ਸਾਹਿਬ ਦੇ ਜੀਵਨ ਬਾਰੇ, ਗੁਰਬਾਣੀ ਦੀਆਂ ਤੁਕਾਂ ਨੂੰ ਲੈ ਕੇ ਜਾਂ ਉਹਨਾਂ ਦੇ ਅੱਗੇ ਉਹਨਾਂ ਦਾ ਜਦੋਂ ਮਤਲਬ ਕਿ ਉਹਦੀ ਜਾਣਕਾਰੀ ਦੇ ਰੂਪ ਦੇ ਵਿੱਚ ਉਹਦਾ ਵਖਿਆਨ ਕੀਤਾ ਜਾਂਦਾ ਉਹਦੇ ਹਵਾਲੇ ਨਾਲ। ਸੋ ਉਹਦਾ ਨੋਟਿਸ ਲਿਆ ਸ਼੍ਰੋਮਣੀ ਕਮੇਟੀ ਨੇ ਕਿ ਸਾਰਾ ਕੁਛ ਸਹੀ ਨਹੀਂ ਹੈ। ਦੇਖੋ ਇੱਕ ਪਾਸੇ ਸਾਡੇ ਮੂਹਰੇ ਚੁਣੌਤੀ ਖੜੀ ਹੈ ਕਿ ਵੀ ਜੇ ਬਜ਼ੁਰਗ ਜਿਹੜੇ ਨਿਤਨੇਮ ਕਰਦੇ ਆ ਨਾ ਘਰਾਂ 'ਚ ਪੁਰਾਣੇ ਮਤਲਬ ਕਿ ਪੁਰਾਣੇ ਗੁਟਕਾ ਸਾਹਿਬ ਨਾਲ
ਜੀ,
ਉਹ ਗੁਟਕਾ ਸਾਹਿਬ ਅਤੇ ਅੱਜ ਦੀ ਤਰੀਕ 'ਚ ਤੁਸੀਂ ਮਤਲਬ ਕਿ ਅੰਮ੍ਰਿਤਸਰ ਤੋਂ ਬਾਹਰੋਂ ਜਾਂ ਸ਼੍ਰੀ ਅਨੰਦਪੁਰ ਸਾਹਿਬ ਬਾਹਰੋਂ ਦੁਕਾਨਾਂ ਤੋਂ ਗੁਟਕਾ ਸਾਹਿਬ ਖਰੀਦ ਕੇ ਮਿਲਾ ਕੇ ਦੇਖ ਲਓ, ਤੁਹਾਨੂੰ ਅੰਤਰ ਪਤਾ ਲੱਗ ਜੂਗਾ ਕਿੰਨਾ ਕੁਛ ਉਹ 'ਚ ਬਦਲਿਆ ਜਾ ਰਿਹਾ। ਇਹ ਤਾਂ ਫਿਕਰ ਹੈਗਾ। ਦੂਸਰਾ ਹੁਣ ਇਹ ਅੱਜ ਦੀ ਨਵੀਂ ਪਨੀਰੀ ਜਿਹੜੀ ਇਹਨਾਂ ਦੇ ਉੱਤੇ ਟੈਕਨੋਲੋਜੀ 'ਤੇ ਨਿਰਭਰ ਹੈ, ਅਤੇ ਤੁਸੀਂ ਗੁਰੂ ਘਰਾਂ 'ਚ ਜਾ ਕੇ ਦੇਖ ਲਿਓ, ਪ੍ਰਕਰਮਿਆਂ 'ਚ ਬੈਠੇ ਸੰਗਤਾਂ ਨੂੰ ਦੇਖ ਲਿਓ, ਉਹ ਨਵੀਂ ਪਨੀਰੀ ਮੋਬਾਈਲ ਤੋਂ ਹੀ ਪਾਠ ਕਰ ਰਹੀ ਹੁੰਦੀ ਹੈ
ਜੀ,
ਉੱਥੋਂ ਹੀ ਪੜ੍ਹ ਲਿਖ ਰਹੀ ਹੈ। ਸੋ ਇਸ ਲਈ ਨਾ ਮਤਲਬ ਉਹ ਵੈਬਸਾਈਟਾਂ ਉਹ ਸਾਰਾ ਕੁਛ ਬਕਾਇਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੱਲ ਕਰ ਰਹੇ ਨੇ, ਜਿਹੜੀ ਉਹਨਾਂ ਨੇ ਈਮੇਲਸ ਪਾਈਆਂ ਚੈਟ ਜੀ ਪੀ ਟੀ ਨੂੰ, ਹੈਂ ਡੀਪ ਸੀਕ ਨੂੰ, ਹੈ ਨਾ ਗਰੋਕ ਨੂੰ, ਜੈਮਨੀ ਏ ਆਈ, ਮੈਟਾ, ਗੂਗਲ, ਬੀਓ, ਹੈਂ ਡਿਸਕ੍ਰਿਪਟ, ਹੈ ਨਾ ਰਨਵੇ, ਐਮ ਐਲ, ਹੈ ਪਿਕਟੋਰੀ, ਹੈਂ ਇਨੋਵੀਡੀਓ, ਫਿਰ ਨਹੀਂ ਪਤਾ ਨਹੀਂ, ਆਪਾਂ ਉਹਦਾ ਨਾਮ ਹੀ ਨਹੀਂ ਪਤਾ ਭਰਾਵਾ ਕਿੰਨੇ ਇਹੋ ਜਿਹੇ ਨਾਮ ਨੇ। ਸੋ ਉਹਨਾਂ ਸਾਰੇ ਪਲੇਟਫਾਰਮਾਂ ਨੂੰ ਇਹਨਾਂ ਨੇ ਈਮੇਲ ਭੇਜੀ ਹੈ ਅਤੇ ਗ੍ਰਹਿ ਮੰਤਰੀ ਧਿਆਨ 'ਚ ਵੀ ਲਿਆਉਂਦਾ
ਜੀ।
ਇਹਦਾ ਮਤਲਬ ਕਿ ਏ ਆਈ ਦੇ ਹਵਾਲੇ ਨਾਲ ਵੀ ਜੋ ਕੁਛ ਪੈ ਰਿਹਾ ਉਹ ਕਿਤੋਂ ਅਧਿਕਾਰਕ ਤੌਰ 'ਤੇ ਪਾਸ ਹੋ ਕੇ ਨਹੀਂ ਆ ਰਿਹਾ
ਜੀ।
ਚੰਗਾ ਹੁੰਦਾ ਜੇ ਸਿੱਖੀ ਦੇ ਪ੍ਰਿਫਿਕਸ ਤੁਸੀਂ ਕੁਛ ਪਾਉਣਾ ਸੀ, ਉੱਥੇ ਡਾਟਾ ਮਿਲਣਾ ਸੀ, ਤਾਂ ਘੱਟੋ ਘੱਟ ਸ਼੍ਰੋਮਣੀ ਕਮੇਟੀ ਤੋਂ, ਪੰਥਕ ਧਿਰਾਂ ਤੋਂ, ਸੰਪਰਦਾਵਾਂ ਤੋਂ, ਜਥੇਦਾਰ ਸਾਹਿਬਾਨ ਤੋਂ ਕਿਤੋਂ ਤਾਂ ਨੁਕਤੇ ਨਿਗਾਹ 'ਚੋਂ ਨਿਕਲ ਕੇ ਹੋ ਕੇ ਲੰਘ ਕੇ ਚੜ੍ਹਦਾ। ਅਤੇ ਹੁਣ ਉਹਦੀਆਂ ਖਾਮੀਆਂ ਦੇ ਹਵਾਲੇ ਨਾਲ ਅਸੀਂ ਸ਼ਿਕਾਇਤ ਦਰਜ ਕਰਾ ਦਾਂਗੇ, ਪਰ ਕਿਤੇ ਇਹ ਇੱਕ ਪਲੈਂਡ ਤਰੀਕੇ ਨਾਲ ਤਾਂ ਨਹੀਂ ਆਪਣੇ ਢੰਗ ਨਾਲ ਵਰਤਿਆ ਜਾ ਰਿਹਾ, ਇਹ ਵੀ ਸਵਾਲ ਖੜ੍ਹਾ। ਇਹ ਕੋਈ ਸ਼ਾਸਨ ਇਹਦੇ ਪਿੱਛੇ ਤਾਂ ਨਹੀਂ, ਕੋਈ ਇੱਕ ਪਲੈਨ ਕਿ ਇੱਕ ਧਿਰ ਨੂੰ ਆਪਾਂ ਕਿਵੇਂ ਬਾਹਰ ਕਰਨਾ ਅਤੇ ਦੂਜੀ ਧਿਰ 'ਚ ਕਿਵੇਂ ਰਲਗਟ ਕਰਨਾ, ਇਹ ਵੀ ਪਹਿਲੂ। ਸੋ ਇਹ ਕਈ ਚੁਣੌਤੀਆਂ ਸਾਡੇ ਮੂਹਰੇ ਖੜੀਆਂ ਨੇ, ਇਕੱਲੀ ਸ਼ਿਕਾਇਤ ਦਰਜ ਕਰਾ ਕੇ ਨਹੀਂ ਸਰਨਾ, ਆਪਣੀ ਜ਼ਿੰਮੇਵਾਰੀ ਦੇ ਉੱਤੇ ਵੀ ਸਾਨੂੰ ਪਹਿਰਾ ਦੇਣਾ ਪੈਣਾ ਕਿ ਇਹ ਤਰੀਕਾਕਾਰ ਕੀ ਹੋ ਰਿਹਾ।
ਸਮੱਸਿਆ ਉਹੀ ਹੈ ਨਾ ਦੀਪਕ ਜੀ, ਆਰਟੀਫਿਸ਼ਲ ਇੰਟੈਲੀਜੈਂਸ ਦਾ ਜਿਹੜਾ ਪੂਰਾ ਮਾਡਲ ਆ, ਉਹਨੇ ਇੰਟਰਨੈਟ ਦੇ ਉੱਪਰ ਜੋ ਕੁਛ ਪਿਆ ਉਹ ਸਾਰਾ ਕੁਛ ਸਿੱਖ ਲਿਆ, ਮਤਲਬ ਬੇਸਿਕ ਇੱਕ ਐਕਸਪਲੇਨੇਸ਼ਨ ਇਹ ਦਿੱਤੀ ਜਾਂਦੀ ਆ। ਸੋ ਜਿਹੜੀ ਵੀ ਜਾਣਕਾਰੀ ਵਰਲਡ ਵਾਈਡ ਵੈੱਬ ਦੇ ਉੱਪਰ ਪਈ ਆ ਉਹ ਸਾਰੀ ਹੈ ਨਾ ਆਰਟੀਫਿਸ਼ਲ,
ਸਾਰੀ ਰਲਗਣ ਕਰਕੇ ਇਕੱਠੀ
ਉਹਨੇ ਸਾਰੀ ਉਹਦੇ ਵਿੱਚੋਂ, ਹਾਂ ਸਾਰਾ ਕੁਛ ਉਹਨੇ ਇਕੱਠਾ ਕਰਕੇ ਵੀ ਆਹ ਮੈਂ ਸਾਰਾ ਕੁਛ ਪੜ੍ਹ ਲਿਆ, ਮੈਂ ਸਿੱਖ ਲਿਆ। ਜਦੋਂ ਕੋਈ ਸਵਾਲ ਪੁੱਛਿਆ ਜਾਂਦਾ ਉਹਦੇ ਵਿੱਚ ਉਹ ਉਸ ਕੁਐਰੀ ਦਾ ਜਵਾਬ ਕਿਵੇਂ ਦਿੰਦਾ, ਉਹ ਜਿਹੜੀ ਸਾਰੀ ਇਨਫੋਰਮੇਸ਼ਨ ਉਹਦੇ ਨਾਲ ਸੰਦਰਭਿਤ ਉਹਦੇ ਕੋਲ ਹੈਗੀ ਆ, ਉਹਨੇ ਉਹਦੇ ਵਿੱਚੋਂ ਕੱਢ ਕੇ ਉਹ ਚੀਜ਼ ਦੇ ਦੇਣੀ ਆ। ਸੋ ਜਿਹੜੀ ਇਹ ਪ੍ਰੋਬਲਮ ਹੈਗੀ ਆ ਉਹ ਆਲਰੇਡੀ ਇੰਟਰਨੈਟ ਦੇ ਉੱਪਰ ਹੋ ਸਕਦਾ ਕੋਈ ਸਮੱਗਰੀ ਸਾਲ ਪਹਿਲਾਂ ਪਈ ਹੋਵੇ, ਹੋ ਸਕਦਾ ਕੋਈ 10 ਸਾਲ ਦੀ ਪਈ ਹੋਵੇ, ਜਿਹੜੀ ਕਿ ਪਹਿਲਾਂ ਨਜ਼ਰਾਂ ਦੇ ਵਿੱਚ ਨਹੀਂ ਸੀ ਆਈ। ਉਹ ਪਤਾ ਨਹੀਂ ਨਾ ਆਰਟੀਫਿਸ਼ਲ ਇੰਟੈਲੀਜੈਂਸ ਨੇ ਕਿਹੜੇ ਸੋਰਸ ਦੀ ਕਿਹੜੀ ਜਾਣਕਾਰੀ ਕਿੱਥੇ ਉਹਨੂੰ ਕਨੈਕਟ ਕਰਕੇ ਅੱਗੇ ਪਰੋਸ ਦੇਣਾ, ਪ੍ਰੋਬਲਮ ਉੱਥੇ ਆਉਂਦੀ ਪਈ ਆ।
ਬਿਲਕੁਲ।
ਸੋ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਕੰਟੈਂਟ ਅਪਲੋਡ ਕੀਤਾ ਗਿਆ ਕਿਉਂਕਿ ਉਹਦੀ ਬਕਾਇਦਾ ਸਫਾਈ ਨਹੀਂ ਕੀਤੀ ਗਈ, ਉਹਦੀ ਨਿਗਰਾਨੀ ਕਰਨੀ ਮੁਸ਼ਕਲ ਵੀ ਬਹੁਤ ਆ, ਇਹ ਸਮੱਸਿਆਵਾਂ ਉੱਥੋਂ ਉਤਪੰਨ ਹੋ ਰਹੀਆਂ ਨੇ ਜੀ, ਅਤੇ ਇਹ ਸਮੱਸਿਆਵਾਂ ਅੱਗੇ ਹੋਰ ਵਧਣਗੀਆਂ।
ਦੇਖੋ ਨਾ ਤਾਂ ਉਹਨੂੰ ਸ਼ਬਦੀ ਜੋੜ ਦੇ ਤੌਰ 'ਤੇ ਦਰੁਸਤ ਕੀਤਾ ਜਾ ਰਿਹਾ ਕਿਤੇ, ਨਾ ਉਹਨੂੰ ਸਿਧਾਂਤਕ ਤੌਰ 'ਤੇ ਦਰੁਸਤ ਕੀਤਾ ਜਾ ਰਿਹਾ, ਨਾ ਮਰਿਆਦਾ ਦੇ ਤੌਰ 'ਤੇ ਦਰੁਸਤ ਕੀਤਾ ਜਾ ਰਿਹਾ। ਕਈ ਪੱਖਾਂ ਤੋਂ ਇਹ ਨਾਕਾਮੀਆਂ ਉੱਥੇ ਭਰੀਆਂ ਪਈਆਂ ਨੇ, ਤੁਹਾਨੂੰ ਠੀਕ ਕਰਨ ਵਾਲਾ ਕੋਈ ਨੀਗਾ, ਉਹਨੇ ਉਹਦਾ ਕੱਢ ਕੇ ਨਿਚੋੜ ਕੱਢ ਕੇ ਤੁਹਾਡੇ ਮੂਹਰੇ ਚਟਨੀ ਬਣਾ ਕੇ ਰੱਖਤੀ ਪਰੋਸਤਾ, ਉਹਦੇ ਵਿੱਚ ਹੁਣ ਤੁਕਾਂ ਵੀ ਗੁਰਬਾਣੀ ਦੀਆਂ ਕਹਿੰਦੇ ਗਲਤ ਨੇ, ਜਾਣਕਾਰੀ ਵੀ ਗੁਰੂ ਸਾਹਿਬਾਂ ਦੇ ਜੀਵਨ ਨਾਲ ਸੰਬੰਧਿਤ ਕਾਫੀ ਗਲਤੀਆਂ ਨੇ, ਤੇ ਉਹਦਾ ਜਿਹੜਾ ਉਹ ਵਖਿਆਨ ਕਰਦਾ ਗੁਰਬਾਣੀ ਦਾ, ਹੈ ਨਾ, ਉਹਦੇ ਵਿੱਚ ਵੀ ਬਹੁਤ ਊਣਤਾਈਆਂ ਨੇ, ਬਹੁਤ ਖਾਮੀਆਂ ਨੇ, ਬਹੁਤ ਅਰਥ ਦੇ ਅਨਰਥ ਕਰ ਰਿਹਾ। ਸੋ ਇਹ ਬਹੁਤ ਚੁਣੌਤੀ ਹੈ ਸਾਡੇ ਲਈ ਤਾਂ। ਔਰ ਇਹਦਾ ਮਤਲਬ ਬਾਕੀ ਧਰਮਾਂ 'ਚ ਵੀ ਜਿਹੜੀ ਸਾਨੂੰ ਹੋਰ ਧਰਮਾਂ ਬਾਰੇ ਹੋਊਗਾ ਉੱਥੇ ਵੀ ਇਸ ਤਰ੍ਹਾਂ ਹੋ ਰਿਹਾ ਹੋਊਗਾ।
ਜੀ ਜੀ ਜੀ।
ਸੋ ਉਹਨਾਂ ਲਈ ਵੀ ਇਹ ਚੁਣੌਤੀ ਹੈ। ਇਹ ਸਮੁੱਚੇ ਸਿਸਟਮ ਦੇ ਮੂਹਰੇ, ਸਾਡੀ ਆਉਣ ਵਾਲੀ ਪਨੀਰੀ ਦੇ ਮੂਹਰੇ ਕਿੰਨਾ ਝੂਠ ਕੱਚ ਸੱਚ ਆ ਜਾਣਾ ਹੈ, ਇਸ ਨੂੰ ਲੈ ਕੇ ਵੱਡਾ ਸਵਾਲ ਖੜਾ ਹੋ।
ਜੀ ਜੀ ਬਿਲਕੁਲ। ਦੀਪਕ ਜੀ, ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ਵਿੱਚ 32 ਸਾਲਾਂ ਬਾਅਦ ਸਜ਼ਾ ਹੋਈ ਆ, ਇਹ ਕਿਹੜੇ ਕਿਹੜਾ ਕੇਸ ਹੈ ਜੀ, ਦੀ ਕੀ ਵੇਰਵੇ ਨੇ ਇਹਦੇ, ਦੱਸਿਓ।
ਬਿਲਕੁਲ ਜੀ, ਤਰਨ ਤਾਰਨ ਨਾਲ ਸੰਬੰਧਿਤ ਇਹ ਮਾਮਲਾ ਹੈ, ਅਤੇ ਇਹਦਾ ਮਤਲਬ ਜੇ 1993 ਦਾ ਮਾਮਲਾ ਤਾਂ ਸਥਿਤੀ ਦੇਖ ਲਓ ਉਹਨਾਂ ਦਿਨਾਂ 'ਚ ਪੰਜਾਬ 'ਚ ਕਿਹੋ ਜਿਹੀ ਸੀ। ਅਤੇ ਉਹਨਾਂ ਦਿਨਾਂ ਦੇ ਵਿੱਚ ਜਿੱਥੇ ਖਾੜਕੂਵਾਦ ਦਾ ਦੌਰ ਸੀ, ਉੱਥੇ ਹੀ ਪੁਲਿਸ ਦੀਆਂ ਵਧੀਕੀਆਂ ਦਾ ਵੀ ਦੌਰ ਸੀ, ਅਤੇ ਉਹ ਪੁਲਿਸ ਦੀਆਂ ਵਧੀਕੀਆਂ ਦੌਰ ਐਸਾ ਕਿ ਕਿੰਨੇ ਹੀ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮੁਕਾਏ, ਅਤੇ ਉਸ ਪਰਿਵਾਰ ਦਾ ਸਿਰੜ ਅਤੇ ਮਤਲਬ ਕਿ ਸ਼ਿੱਦਤ ਦੇਖੋ ਕਿ ਕੈਸੀ ਰਹੀ ਹੋਏਗੀ, ਉਹਨਾਂ 'ਚ ਸਹਿਜਪਣਾ ਅਤੇ ਸਹਿਣ ਸ਼ਕਤੀ ਕਿੰਨੀ ਹੋਏਗੀ ਕਿ ਉਹ 32-33 ਸਾਲ ਇਹ ਲੜਾਈ ਲੜੇ। 32 ਸਾਲਾਂ ਬਾਅਦ ਹੁਣ ਉਹ ਪੁਲਿਸ ਅਧਿਕਾਰੀਆਂ ਨੂੰ ਨਾਮਜ਼ਦ ਹੋਏ ਅਤੇ ਉਹਨਾਂ ਨੂੰ ਦੋਸ਼ੀ ਕਰਾਰ ਹੋਏ, ਅਤੇ ਸਵੇਰ ਨੂੰ ਉਹਨਾਂ ਨੂੰ ਸਜ਼ਾ ਸੁਣਾਉਣੀ ਹੈ ਮੋਹਾਲੀ ਦੀ ਅਦਾਲਤ ਨੇ। ਹੁਣ ਉਸ ਤੋਂ ਬਾਅਦ ਉਹ ਪੀੜਿਤ ਧਿਰ ਦਾ ਇਹ ਕਹਿਣਾ ਸੀਗਾ, ਮਤਲਬ ਕਿ ਮੈਂ ਉਹਨਾਂ ਦਾ ਉਹ ਸਹਿਜਪਣ ਦੇਖ ਰਿਹਾ ਸੀ, ਉਹ ਕਹਿੰਦੇ ਵੀ ਸਾਨੂੰ ਅੱਜ ਜਾ ਕੇ ਸਕੂਨ ਮਿਲਿਆ। ਮਤਲਬ 32 ਸਾਲਾਂ ਬਾਅਦ ਕਿਹੜਾ ਸਕੂਨ ਅਤੇ ਕਿਹੜਾ ਇਨਸਾਫ਼, ਇਹਨੂੰ ਇਨਸਾਫ਼ ਸ਼ਬਦ ਕਹਿ ਲਉਂਗੇ? ਇਹ ਤਾਂ ਮਤਲਬ ਕਿ ਇੱਕ ਬਸ ਜਨੂੰਨ ਸੀ ਕਿ ਵੀ ਲੜਨਾ ਨਹੀਂ, ਤਾਂ ਕਿੰਨੇ ਵਿਚਾਰੇ ਰਾਹਾਂ 'ਚ ਦਮ ਤੋੜ ਗਏ, ਜਿਹੜੇ ਪਹਿਲੀਆਂ ਤਰੀਕਾਂ ਦੂਜੀਆਂ ਤਰੀਕਾਂ 'ਤੇ ਪਰਾਂ ਹੋ ਗਏ, ਜਾਂ ਅਦਾਲਤ ਤੱਕ ਜਾ ਹੀ ਨਹੀਂ ਸਕੇ, ਜਾਂ ਲੜਾਈ ਲੜੇ ਨਹੀਂ ਸਕੇ, ਉਹ ਕਿੰਨੇ ਨੇ। ਚਲੋ, ਹੁਣ ਇਸ ਨੂੰ ਮੈਂ ਇਨਸਾਫ਼ ਦੀ ਬਜਾਏ ਪੀੜ ਮਹਿਸੂਸ ਕਰਦਾ ਇਹਦੇ ਵਿੱਚੋਂ, ਮੈਨੂੰ ਇਨਸਾਫ਼ ਘੱਟ ਪੀੜ ਵੱਧ ਦਿਖਦੀ ਹੈ, ਪਰ 32 ਸਾਲਾਂ ਬਾਅਦ ਇਸ ਸਜ਼ਾ ਤੋਂ ਬਾਅਦ ਮੈਨੂੰ ਇੱਕ ਆਸ ਜ਼ਰੂਰ ਦਿਖਦੀ ਹੈ ਵਿਜੇ, ਉਹ ਆਸ ਦਿਖਦੀ ਅੱਜ ਦੇ ਸਿਸਟਮ ਨੂੰ ਲੈ ਕੇ। ਆਪਾਂ ਪਹਿਲਾਂ ਵੀ ਸ਼ਾਇਦ ਕਦੇ ਗੱਲ ਕੀਤੀ ਹੋਵੇ ਕਿ ਖਾਲੜਾ ਹੋਰਾਂ ਦੀ ਫਿਲਮ
ਹਾਂਜੀ
ਉਸ ਦੌਰ ਦੀ ਹੈ
ਜੀ,
ਇਸੇ ਦੌਰ ਦੇ ਵਿੱਚ ਜਿਹੜੇ ਝੂਠੇ ਪੁਲਿਸ ਮੁਕਾਬਲੇ, ਅਣਪਛਾਤੀਆਂ ਲਾਸ਼ਾਂ, ਉਹਦੀ ਲੜਾਈ ਲੜੀ ਉਹਨਾਂ ਨੇ। ਅਦਾਲਤੀ ਪ੍ਰਕਿਰਿਆ 'ਚ ਵੀ ਸਾਬਤ ਹੋਇਆ ਕਿ ਅਣਪਛਾਤੀਆਂ ਲਾਸ਼ਾਂ ਨੇ, ਹੈ ਨਾ, ਤੇ ਖਾਲੜਾ ਹੋਰੀ ਨੰਗੇ ਧੜ ਲੜਦੇ ਰਹੇ, ਉਹ ਰਾਜਨੀਤਿਕ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁਨ ਸੀ, ਪਾਰਟੀ ਵੀ ਨਾਲ ਨਹੀਂ ਖੜੀ ਜਿਹੜੀ ਜੁਝਾਰੂ ਪਾਰਟੀ ਮੰਨੀ ਜਾਂਦੀ ਹੈ, ਤੇ ਆਖਿਰ ਉਹੀ ਹੋਇਆ ਜਿਹਦਾ ਖਦਸਾ ਸੀਗਾ। ਪਰ ਇੰਨੇ ਸਾਲਾਂ ਬਾਅਦ ਉਹਨਾਂ ਦੀ ਫਿਲਮ ਬਣਦੀ ਹੈ ਉਹਨਾਂ ਦੇ ਜੀਵਨ ਦੇ ਉੱਤੇ
ਜੀ,
ਤੇ ਸਾਡੀਆਂ ਸਰਕਾਰਾਂ ਫਿਲਮ ਰਿਲੀਜ਼ ਨਹੀਂ ਹੋਣ ਦੇ ਰਹੀਆਂ। ਬਈ ਕਿਉਂ ਬਈ, ਜੇ 30-32 ਸਾਲ ਪੁਰਾਣੇ ਸਿਸਟਮ ਵਾਲੀ ਉਹ ਫਿਲਮ ਅੱਜ ਆ ਰਹੀ ਹੈ ਤਾਂ ਉਸ ਸਿਸਟਮ ਤੇ ਸਵਾਲ ਖੜੇ ਕਰ ਰਹੀ ਹੋਊਗੀ, ਉਸ ਪੁਲਿਸ ਤੇ, ਉਸ ਤੰਤਰ ਤੇ, ਉਸ ਸਰਕਾਰਾਂ ਤੇ ਸਵਾਲ ਖੜੇ ਹੋਣਗੇ, ਤੁਹਾਨੂੰ ਕਿਉਂ ਡਰ ਲੱਗਦਾ? ਕੀ ਇਸ ਲਈ ਕਿ ਤੁਹਾਡੇ ਉਹਦੇ ਵਿੱਚ ਬਦਲਿਆ ਕੁਛ ਨਹੀਂ, ਨਾ ਰਾਜਨੀਤਿਕ ਤੌਰ ਤੇ, ਨਾ ਪ੍ਰਸ਼ਾਸਨਿਕ ਤੌਰ ਤੇ, ਪੁਲਿਸ ਦਾ ਢੰਗ ਤਰੀਕਾ ਵੀ ਉਹੀ ਹੈ, ਇਸ ਲਈ ਡਰ ਲੱਗਦਾ ਤਾਂ ਹੀ ਨਹੀਂ ਰਿਲੀਜ਼ ਹੋਣ ਦੇ ਰਹੇ? ਦੂਸਰੇ ਪਾਸੇ ਆਹ 32 ਸਾਲਾਂ ਬਾਅਦ ਆਏ ਇਨਸਾਫ਼ ਤੋਂ ਮੈਨੂੰ ਆਸ ਜਾਗਦੀ ਹੈ ਕਿ ਕੋਈ ਗੱਲ ਨਹੀਂ, ਸਭ ਫੜੇ ਜਾਣਗੇ
ਜੀ।
ਜੇ ਉਹ ਸਮੇਂ ਦੇ ਦੌਰ ਨੂੰ ਅੱਜ ਆ ਕੇ ਮਤਲਬ ਸਜ਼ਾ ਮਿਲ ਰਹੀ ਹੈ ਤੇ ਕਰ ਲਓ ਅੱਜ ਜੋ ਕਰਨਾ, ਮਾਰ ਲਓ ਗਿੱਟਿਆਂ ਗੋਡਿਆਂ 'ਚ ਗੋਲੀਆਂ, ਕਰ ਲਓ ਆਪਣੀਆਂ ਫੀਤੀਆਂ ਲਈ ਝੂਠੇ ਪੁਲਿਸ ਮੁਕਾਬਲੇ ਫਿਰ ਇੱਕ ਵਾਰ ਪੰਜਾਬ 'ਚ ਜੋ ਦੌਰ ਚੱਲ ਰਿਹਾ। ਮੈਂ ਕਹਿੰਦਾ ਜੀ ਉਹ ਗੁਨਾਹਗਾਰ ਨੇ, ਉਹਨਾਂ ਨੂੰ ਕਾਨੂੰਨੀ ਤੌਰ 'ਤੇ ਸਜ਼ਾ ਦਵਾਓ, ਪਰ ਆਹ ਤਰੀਕਾ ਕੀ ਆ ਕਿ ਤੁਸੀਂ ਕਹੋ ਕਿ ਅਸੀਂ ਇਹ ਯੂਪੀ ਰਾਜ ਯੋਗੀ ਰਾਜ ਲਿਆਉਣਾ ਤੇ ਉਹਦਾ ਦ੍ਰਿਸ਼ ਪੈਦਾ ਕਰ ਰਹੇ ਹੋ, ਕੋਈ ਗੱਲ ਨਹੀਂ, ਫਿਰ ਕੋਈ ਤਾਂ ਸਿਰੜੀ ਹੋਊਗਾ ਨਾ ਜਿਹੜਾ ਫਿਰ ਲੜਾਈ ਲੜੂਗਾ, ਫਿਰ 32 ਸਾਲਾਂ ਬਾਅਦ ਸਹੀ, ਫਿਰ ਤੁਹਾਨੂੰ ਵੀ ਸਜ਼ਾਵਾਂ ਹੋਣਗੀਆਂ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਸੋ ਮੰਗਲਵਾਰ ਗੱਲ ਕਰਦੇ ਹਾਂ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ,
ਮਿਹਰਬਾਨੀ।